ਕਈ ਸ਼ਖਸ ਆਮ ਹੁੰਦੇ ਹੋਏ ਵੀ ਬੜੇ ਹੀ ਖਾਸ ਹੁੰਦੇ ਹਨ। ਆਪਣੇ ਖਿੱਤੇ ਵਿੱਚ ਲਾਸਾਨੀ ਕਾਮਯਾਬੀ ਹਾਸਲ ਕਰਕੇ ਲੁਕਾਈ ਦਾ ਮਾਰਗਦਰਸ਼ਨ ਕਰਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਦੀ ਕਥਨੀ ਅਤੇ ਕਰਨੀ ਵਿੱਚ ਕੋਈ ਅੰਤਰ ਨਹੀਂ, ਅਤੇ ਜੋ ਸੌਂਦੇ ਹੋਏ ਨਹੀਂ ਸਗੋਂ ਜਾਗਦੇ ਹੋਏ ਆਪਣੇ ਸੁਪਨੇ ਸਾਕਾਰ ਕਰਦੇ ਹਨ। ਸਾਡੇ ਸਾਰਿਆਂ ਲਈ ਇਹ ਹਨ ਪ੍ਰੇਰਣਾ ਦੇ ਸਰੋਤ।
ਅਮੀਰੀ ਦੀ ਸੀਮਾ ਕੀ ਹੋਵੇ? ਕਿੰਨੇ ਅਮੀਰ ਹੋਣ ਤੋਂ ਬਾਅਦ ਤੁਸੀਂ ਸੰਤੁਸ਼ਟ ਹੋ ਜਾਓਗੇ? ਜਾਂ ਇਹ ਕਹਿ ਲਓ ਕਿ ਤੁਸੀਂ ਰੋਜ਼ ਕਿੰਨੇ 100,000 ਜਾਂ ਲੱਖ ਡਾਲਰ ਕਮਾਉਣਾ ਅਤੇ ਫਿਰ ਖਰਚਣਾ ਚਾਹੁੰਦੇ ਹੋ? ਸੋਚਿਆ ਕਦੇ? ਨਹੀਂ, ਪਰ ਇਹ ਸ਼ਖਸ ਨੇ ਸੋਚ ਰੱਖਿਆ ਸੀ। ਇੱਕ ਸੀਮਾ ਤੋਂ ਬਾਅਦ ਪੈਸੇ ਦੀ ਮੇਰੇ ਲਈ ਕੋਈ ਅਹਿਮੀਅਤ ਨਹੀਂ, ਇਹ ਕਹਿਣਾ ਦੁਨੀਆ ਦੇ ਸਭ ਤੋਂ ਅਮੀਰ ਇਨਸਾਨਾਂ ਵਿੱਚੋਂ ਇੱਕ ਬਿਲ ਗੇਟਸ ਦਾ। ਬਿਲ ਗੇਟਸ ਦੁਨੀਆ ਦੇ ਸਭ ਤੋਂ ਅਮੀਰ ਸ਼ਖਸਾਂ 'ਚੋਂ ਤਾਂ ਇੱਕ ਨੇ, ਤੁਸੀਂ ਜਾਣਦੇ ਹੋ। ਲਗਭਗ 2 ਦਹਾਕੇ ਤੋਂ ਵੀ ਵੱਧ ਸਮਾਂ ਉਹ ਅਮਰੀਕਾ ਦੇ ਸਭ ਤੋਂ ਅਮੀਰ ਇਨਸਾਨ ਬਣੇ ਰਹੇ, ਇਹ ਵੀ ਸ਼ਾਇਦ ਤੁਸੀਂ ਜਾਣਦੇ ਹੋਵੋਗੇ। ਪਰ ਮਾਈਕਰੋਸੋਫਟ ਦੇ ਮਾਲਕ ਬਿਲ ਗੇਟਸ ਦੁਨੀਆ ਦੇ ਸਭ ਤੋਂ ਅਮੀਰ ਹੀ ਨਹੀਂ ਬਲਕਿ ਸਭ ਤੋਂ ਰਹਿਮਦਿਲ ਜਾਂ ਦਾਨਵੀਰ ਇਨਸਾਨ ਵੀ ਨੇ। ਇਸ ਬਾਰੇ ਕਿੰਨਾ ਕੁ ਸੁਣਿਆ ਤੁਸੀਂ? ਬਿਲ ਤੇ ਮਿਲਿੰਡਾ ਗੇਟਸ ਫਾਊਂਡੇਸ਼ਨ ਕਰੋੜਾਂ ਦੇ ਸ਼ੇਅਰ ਹਰ ਸਾਲ ਜ਼ਰੂਰਤਮੰਦਾਂ ਲਈ ਦਾਨ ਕਰ ਦਿੰਦੀ ਹੈ, ਪਰ ਮਾਈਕਰੋਸੋਫਟ ਨੂੰ ਬਣਾਉਣ ਵਾਲਾ ਪ੍ਰੇਰਣਾ ਦਾ ਸਰੋਤ ਬਿਲ ਗੇਟਸ। ਅਸਲ 'ਚ ਕਿੰਨੀ ਆਸਾਨ ਸੀ ਉਹਨਾਂ ਦੀ ਰਾਹ ਮਾਈਕਰੋਸੋਫਟ ਨੂੰ ਤਕਨੀਕ ਦੀ ਦੁਨੀਆ 'ਚ ਸਭ ਤੋਂ ਵੱਡੀ ਕੰਪਨੀ ਬਣਾਉਣ ਦੇ ਗੇੜ ਵਿੱਚ। ਅੱਜ ਪ੍ਰੇਰਣਾ ਦੇ ਸਰੋਤ ਲੜੀਵਾਰ ਦੀ ਇਸ ਕੜੀ ਵਿੱਚ ਅਸੀਂ ਰੂਬਰੂ ਕਰਨਾ ਬਿਲ ਗੇਟਸ ਦੀ ਸ਼ਖਸੀਅਤ ਦੇ ਉਹਨਾਂ ਪਹਿਲੂਆਂ ਨੂੰ ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਹੀ ਜਾਣੋ ਸੀ। ਆਓ ਲੈਂਦੇ ਹਾਂ ਪ੍ਰੇਰਣਾ ਉਸ ਸ਼ਖਸ ਦੀ ਜ਼ਿੰਦਗੀ ਤੋਂ ਜੋ ਆਪਣੇ ਆਪ ਵਿੱਚ ਸ਼ਖਸੀਅਤ ਨਹੀਂ ਬਲਕਿ ਸੰਸਥਾ ਏ। ਟੈਕਨੋਵਰਡ ਯਾਨੀ ਤਕਨੀਕ ਦੀ ਦੁਨੀਆ 'ਚ ਬਿਲ ਗੇਟਸ ਨੂੰ ਸੁਲਤਾਨ ਆਫ ਸੋਫਟਵੇਅਰ ਕਿਹਾ ਜਾਂਦਾ। ਪਰ ਸਧਾਰਨ ਤੋਂ ਸੁਲਤਾਨ ਬਣਨ ਤੱਕ ਦਾ ਇਹ ਸਫ਼ਰ ਇੰਨਾ ਆਸਾਨ ਵੀ ਨਹੀਂ ਸੀ। 1955 'ਚ ਜਨਮੇ ਬਿਲ ਗੇਟਸ ਬੇਸ਼ੱਕ ਬਚਪਨ 'ਚ ਹੁਸ਼ਿਆਰ ਸੀ, ਪਰ ਹਾਈ ਸਕੂਲ ਤੱਕ ਆਉਂਦੇ ਆਉਂਦੇ ਉਹਨਾਂ ਨੂੰ ਇਹੀ ਨਹੀਂ ਸੀ ਪਤਾ ਕਿ ਆਖਰ ਉਹ ਕਰਨਾ ਕੀ ਚਾਹੁੰਦੇ ਨੇ। ਹਾਂ, 8 ਸਾਲ ਦੀ ਨਿੱਕੀ ਉਮਰ ਵਿੱਚ ਬਿਲ ਨੇ ਵਿਸ਼ਵ ਗਿਆਨ ਕੋਸ਼ ਯਾਨੀ ਵਰਲਡ ਐਨਸਾਈਕਲੋਪੀਡੀਆ ਜ਼ਰੂਰ ਪੜ੍ਹ ਛੱਡਿਆ ਸੀ। ਸੀਐਟਲ ਸ਼ਹਿਰ ਦੇ ਲੇਕ ਸਾਈਡ ਸਕੂਲ ਵਿੱਚ ਬਿਲ ਦੀ ਦੋਸਤੀ ਐਲਨ ਪੌਲ ਦੇ ਨਾਲ ਹੋਈ, ਜੋ ਉਸ ਤੋਂ ਉਮਰ ਵਿੱਚ ਵੱਡਾ ਸੀ ਅਤੇ 2 ਜਮਾਤਾਂ ਅੱਗੇ ਪੜ੍ਹ ਰਿਹਾ ਸੀ। 70ਵਿਆਂ ਦੇ ਮੱਧ 'ਚ ਜਦੋਂ ਅਮਰੀਕਾ ਨੇ ਚੰਨ 'ਤੇ ਪਹਿਲਾ ਇਨਸਾਨ ਭੇਜਿਆ ਤਾਂ ਉਸ ਵੇਲੇ ਕੰਪਿਊਟਰ ਇੱਕ ਚਮਤਕਾਰੀ ਚੀਜ਼ ਸੀ। ਉਸ ਵੇਲੇ ਕੰਪਿਊਟਰ ਇੱਕ ਭਾਰੀ ਭਰਕਮ ਮਸ਼ੀਨ ਸੀ ਜਿਸ ਨੂੰ ਚਲਾਉਣ ਲਈ ਕਈ ਵਿਅਕਤੀਆਂ ਦੀ ਲੋੜ ਪੈਂਦੀ ਸੀ। ਲੇਕ ਸਾਈਡ ਸਕੂਲ ਕੋਲ ਵੀ ਇੱਕ ਕੰਪਿਊਟਰ ਸੀ। ਬਿਲ ਤੇ ਐਲਨ ਕੰਪਿਊਟਰ ਦੇ ਇਸ ਹੱਦ ਤੱਕ ਦੀਵਾਨੇ ਹੋ ਗਏ ਕਿ ਕਲਾਸ ਛੱਡ ਉਹ ਸਾਰਾ ਦਿਨ ਕੰਪਿਊਟਰ ਲੈਬ ਵਿੱਚ ਬੈਠੇ ਰਹਿੰਦੇ ਅਤੇ ਕੰਪਿਊਟਰ ਦੀ ਵੱਖੋ ਵੱਖ ਭਾਸ਼ਾਵਾਂ ਸਿੱਖਦੇ ਰਹਿੰਦੇ, ਕੋਡਿੰਗ ਦੀ ਸਮਝ ਲੈਂਦੇ ਅਤੇ ਕਈ ਵਾਰ ਕੰਪਿਊਟਰ ਨਾਲ ਛੇੜਛਾੜ ਵੀ ਕਰਦੇ। 15 ਸਾਲ ਦੀ ਉਮਰ ਵਿੱਚ ਹੀ ਐਲਨ ਅਤੇ ਬਿਲ ਨੇ ਟਾਫੋ ਡਾਟਾ ਦਾ ਸੋਫਟਵੇਅਰ ਪ੍ਰੋਗਰਾਮ ਤਿਆਰ ਕੀਤਾ ਜਿਸ ਨਾਲ ਸੀਐਟਲ ਸ਼ਹਿਰ ਦੀ ਟ੍ਰੈਫਿਕ ਪ੍ਰਬੰਧ ਸਮਝਿਆ ਅਤੇ ਕੰਟਰੋਲ ਕੀਤਾ ਜਾ ਸਕਦਾ ਸੀ। ਇਵਜ਼ 'ਚ ਦੋਵਾਂ ਨੂੰ $20,000 ਵੀ ਮਿਲੇ। ਜੀਵਨੀ ਲੇਖਕ ਪੌਲ ਐਂਡਰਿਊਜ਼ ਨੇ ਇੱਕ ਟੀਵੀ ਇੰਟਰਵਿਊ 'ਚ ਦੱਸਿਆ ਕਿ ਛੋਟੀ ਉਮਰੇ ਹੀ ਬਿਲ ਨੂੰ ਇੰਨੀ ਵੱਡੀ ਰਕਮ ਦੇ ਕਰਾਰਨਾਮੇ ਬਾਰੇ ਸੋਝੀ ਸੀ।
The father of one of Bill's boyhood friends said Bill always had a nose for the dollar. Even as a kid, he knew the value of a contract and even had a contract to use his older sister's baseball mitt that was signed in a legal document.
ਨਾਬਾਲਗ ਉਮਰੇ ਇੰਨਾ ਪੈਸਾ ਬਿਲ ਦੇ ਦਿਮਾਗ ਨੂੰ ਖਰਾਬ ਨਾ ਕਰ ਦੇਵੇ, ਸੋ ਉਸਦੇ ਮਾਪਿਆਂ ਨੇ ਉਸਨੂੰ ਇਸ ਤੋਂ ਦੂਰ ਕਰਨ ਦੀ ਸੋਚੀ ਤੇ ਸਕੂਲ ਮੁੱਕਦੇ ਹੀ ਬਿਲ ਨੂੰ ਹਾਰਵਰਡ ਯੂਨੀਵਰਸਿਟੀ 'ਚ ਭੇਜ ਦਿੱਤਾ ਗਿਆ ਉਚੇਰੀ ਪੜ੍ਹਾਈ ਲਈ। ਗ੍ਰੈਜੂਏਟ ਦੇ ਦਿਨਾਂ ਦੌਰਾਨ ਹੀ ਬਿਲ ਦੀ ਮੁੜ ਮੁਲਾਕਾਤ ਐਲਨ ਦੇ ਨਾਲ ਹੋਈ। 1975 'ਚ ਬਿਲ ਨੇ ਯੂਨੀਵਰਸਿਟੀ ਪੜ੍ਹਾਈ ਵੀ ਵਿਚਾਲੇ ਛੱਡ ਦਿੱਤੀ ਅਤੇ ਮੁੜ ਤੋਂ ਐਲਨ ਪੌਲ ਨਾਲ ਰਲ ਕੇ ਬਿਲ ਗੇਟਸ ਆਪਣੀ ਖੁਦ ਦੀ ਕੰਪਨੀ ਖੋਲ੍ਹਣ ਦੇ ਸੁਪਨੇ 'ਚ ਜੁਟ ਗਏ। ਇਸੇ ਸਾਲ ਪਾਪੂਲਰ ਇਲੈਕਟ੍ਰੋਨਿਕ ਰਸਾਲੇ ਨੇ ਮੁੱਖ ਪੰਨੇ ਵਿੱਚ ਇੱਕ ਫੋਟੋ ਛਾਪੀ ਜਿਸ 'ਤੇ ਮਿੰਨੀ ਕੰਪਿਊਟਰ ਯਾਨੀ ਕਮਰੇ ਜਿੰਨੀ ਵੱਡੀ ਕੰਪਿਊਟਰ ਮਸ਼ੀਨ ਦਾ ਛੋਟਾ ਆਕਾਰ ਵਿਖਾਇਆ ਗਿਆ। ਬਿਲ ਤੇ ਐਲਨ ਨੂੰ ਬਿਲਕੁਲ ਵਕਤ ਨਹੀਂ ਲੱਗਿਆ ਇਹ ਸਮਝਦਿਆਂ ਕਿ ਇਹ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ। ਅਮਰੀਕਾ ਦੇ ਗੁਆਂਢੀ ਮੁਲਕ ਮੈਕਸੀਕੋ ਦੀ ਕੰਪਨੀ MITS ਇਸ ਨੂੰ ਚਲਾਉਣ ਵਾਲੇ ਸੋਫਟਵੇਅਰ ਲਈ ਹੁਨਰ ਦੀ ਭਾਲ ਵਿੱਚ ਵੀ ਸੀ। ਬਿਲ ਤੇ ਐਲਨ ਨੇ ਕੰਪਨੀ ਮਾਲਕ ਐਡ ਰੌਬਰਟਸ ਨੂੰ ਇੱਛਾ ਜ਼ਾਹਰ ਕੀਤੀ ਕਿ ਉਹ ਇਸ ਨਵੇਂ ਯੁੱਗ ਦੇ ਕੰਪਿਊਟਰ ਲਈ ਕੋਡਿੰਗ ਕਰਨਾ ਚਾਹੁੰਦੇ ਨੇ। ਦੋਵਾਂ ਨੇ ਕੰਪਿਊਟਰ ਭਾਸ਼ਾ ਬੇਸਿਕ ਤੇ ਇਸ ਦਾ ਮੁੱਢਲਾ ਪਲੇਟਫਾਰਮ ਤਿਆਰ ਕੀਤਾ। ਇਹ ਕੰਮ ਵੀ ਕਰ ਗਿਆ ਤੇ ਮੁੜ ਕੇ ਮੈਕਸੀਕੋ ਦੇ ਸ਼ਹਿਰ ਐਲਬਾਕੁਏਕੁ ਚ ਕੰਪਨੀ ਦੇ ਲਈ ਕੰਮ ਕਰਦੇ ਹੋਏ ਐਲਨ ਤੇ ਬਿੱਲ ਨੇ ਸਾਂਝ ਪਾ ਕੇ ਖੁਦ ਦੀ ਕੰਪਨੀ ਮਾਈਕਰੋਸੋਫਟ ਦੀ ਨੀਂਹ ਰੱਖੀ। ਕੀ ਪਤਾ ਸੀ ਕਿ ਅਗਲੇ 20 ਸਾਲਾਂ ਚ ਇਹ ਕੰਪਨੀ ਦੁਨੀਆ ਦੇ ਸਭ ਤੋਂ ਵੱਡੇ ਨਾਵਾਂ ਚੋਂ ਇੱਕ ਹੋਏਗੀ। ਬਿੱਲ ਦੀ ਮਾਂ ਮੈਰੀ ਗੇਟਸ ਖੁਦ ਵਾਸ਼ਿੰਗਟਨ ਯੂਨੀਵਰਸਿਟੀ ਚ ਪੜ੍ਹਾਉਂਦੀ ਹੋਣ ਕਰਕੇ ਸਮਾਜ ਚ ਕਾਫੀ ਇੱਜ਼ਤਦਾਰ ਸ਼ਖਸੀਅਤ ਸੀ। ਮੈਰੀ ਨੇ ਹੀ ਬਿੱਲ ਨੂੰ IBM ਦੇ CEO ਨਾਲ ਮਿਲਵਾਇਆ। 80ਵਿਆਂ ਦੀ ਸ਼ੁਰੂਆਤ ਚ ਕੰਪਿਊਟਰ ਜਗਤ ਦਾ ਵੱਡਾ ਨਾਂ IBM ਪਰਸਨਲ ਕੰਪਿਊਟਰ ਬਾਜ਼ਾਰ ਵਿੱਚ ਲਿਆਉਣਾ ਚਾਹੁੰਦਾ ਸੀ। ਬਿੱਲ ਨੇ ਇਹਨਾਂ ਕੰਪਿਊਟਰਾਂ ਖਾਤਰ ਨਵਾਂ ਆਪਰੇਟਿੰਗ ਸਿਸਟਮ ਟੌਸ ਯਾਨੀ ਡਿਸਕ ਆਪਰੇਟਿੰਗ ਸਿਸਟਮ ਤਿਆਰ ਕੀਤਾ। ਪਰ ਬਚਪਨ ਚ ਮੋਨੋਪੋਲੀ ਤੇ ਪੋਕਰ ਜਿਹੀਆਂ ਗੇਮਸ ਖੇਡਣ ਦੀ ਪ੍ਰਵਿਰਤੀ ਨੇ ਬਿੱਲ ਵਿੱਚ ਛੋਟੀ ਉਮਰੇ ਹੀ ਵਪਾਰੀ ਜਿਹੇ ਗੁਣ ਪੈਦਾ ਕਰ ਦਿੱਤੇ ਸੀ ਤੇ ਉਹਨਾਂ ਨੂੰ ਬਿਜ਼ਨਸ ਦੀ ਚੰਗੀ ਸਮਝ ਲੱਗ ਪਈ। ਇਹੀ ਕਾਰਨ ਸੀ ਕਿ ਬਿੱਲ ਤੇ ਐਲਨ ਨੇ ਮਾਈਕਰੋਸੋਫਟ ਦੇ ਤਿਆਰ ਕੀਤੇ ਡੌਸ ਨੂੰ IBM ਨੂੰ ਵੇਚਣ ਲਈ ਕਰਾਰ ਕੀਤਾ, ਪਰ ਕਿਹਾ ਕਿ ਡੌਸ ਦੀ ਮਲਕੀਅਤ ਮਾਈਕਰੋਸੋਫਟ ਕੋਲ ਹੀ ਰਹੇਗੀ ਤੇ IBM ਦੇ ਹਰ ਇੱਕ ਕੰਪਿਊਟਰ ਤੇ ਚਲਾਉਣ ਲਈ ਉਹਨਾਂ ਨੂੰ ਪ੍ਰਤੀ ਕੰਪਿਊਟਰ ਲਾਇਸੈਂਸ ਫੀ ਦੇਣੀ ਪਏਗੀ। IBM ਜਿਹੀ ਵੱਡੀ ਕੰਪਨੀ ਨੂੰ ਵੀ ਸ਼ਾਇਦ ਇਹ ਅੰਦਾਜ਼ਾ ਨਹੀਂ ਸੀ ਕਿ ਕੰਪਿਊਟਰ ਸੋਫਟਵੇਅਰ ਦੀ ਦੁਨੀਆ 'ਚ ਇਸ ਨਵੇਂ ਨਾਂ ਦਾ ਵੱਡੇ ਦਿੱਗਜ ਦੇ ਵਜੋਂ ਆਗਾਜ਼ ਹੋਣ ਜਾ ਰਿਹਾ ਏ। IBM ਤੋਂ ਬਾਅਦ ਹੋਰ ਛੋਟੀਆਂ ਵੱਡੀਆਂ ਕੰਪਿਊਟਰ ਨਿਰਮਾਤਾ ਕੰਪਨੀਆਂ ਨੇ ਵੀ ਮਾਈਕਰੋਸੋਫਟ ਤੋਂ ਡੌਸ ਦੀਆਂ ਕਾਪੀਆਂ ਮੰਗੀਆਂ। ਮਾਈਕਰੋਸੋਫਟ ਗਰੁੱਪ ਦੇ ਸ਼ੁਰੂਆਤੀ ਦੌਰ ਦੇ ਉਪਨਿਦੇਸ਼ਕ ਜੈਫ ਰੇਕਸ ਮੁਤਾਬਕ ਆਗਾਜ਼ ਵੇਲੇ ਤਾਂ ਸਾਰੀਆਂ ਕੰਪਨੀਆਂ ਨੇ ਮਾਈਕਰੋਸੋਫਟ ਨੂੰ ਹਲਕੇ 'ਚ ਲਿਆ।
There were all kinds of computers that were being conceived at that point in time. And it struck me, I don't know who will win in the hardware business, but Microsoft has a very good chance to win in the software business.
Source code keval Bill te Allen de kol hon khatar, DOS ne Microsoft nu rato raat lakhpati bana ditta. Andaza ise gal to lag sakda hai ki 1978 vich Microsoft ch 13 vyakti kam karde si. Keval agle 3 saalan ch ਯਾਨੀ 1981 ਤੱਕ ਉਸਦੇ ਕੋਲ 128 ਇੰਪਲੋਏ ਯਾਨੀ ਵਰਕਰ ਹੋ ਗਏ ਸਨ ਜੋ ਕੰਪਿਊਟਰ 'ਤੇ ਦਿਨ ਰਾਤ ਕੋਡਿੰਗ ਕਰ ਰਹੇ ਸਨ। 1983 ਦੇ ਸਮੇਂ ਤੱਕ ਮਾਈਕਰੋਸੋਫਟ ਵਿਸ਼ਵ ਦੇ 30% ਕੰਪਿਊਟਰ 'ਤੇ ਮੌਜੂਦ ਸੀ, ਪਰ ਬਿੱਲ ਦਾ ਸੁਪਨਾ ਦੁਨੀਆ 'ਤੇ ਰਾਜ ਕਰਨ ਦਾ ਸੀ। 80ਵਿਆਂ ਦੀ ਸ਼ੁਰੂਆਤ ਵਿੱਚ ਐਪਲ ਦੀ ਮੈਕਨਟੋਸ਼ ਮਸ਼ੀਨ ਨੇ ਹੱਲਾ ਮਚਾ ਦਿੱਤਾ। ਉੱਧਰ 1983 ਵਿੱਚ ਐਲਨ ਨੂੰ ਕੈਂਸਰ ਹੋਣ ਦਾ ਪਤਾ ਲੱਗਿਆ ਅਤੇ ਐਲਨ ਪੌਲ ਮਾਈਕਰੋਸੋਫਟ ਦੀ ਗਤੀਵਿਧੀਆਂ ਤੋਂ ਕੰਨੀ ਕੱਟਣ ਲੱਗੇ। ਐਵੇਂ ਜਾਪ ਰਿਹਾ ਸੀ ਕਿ ਮਾਈਕਰੋਸੋਫਟ ਪਾਣੀ ਦੇ ਬੁਲਬੁਲੇ ਵਾਂਗ ਫੁੱਲੀ ਇੱਕ ਕੰਪਨੀ ਸੀ ਜੋ ਜਲਦ ਹੀ ਹੁਣ ਤਬਾਹ ਹੋ ਜਾਏਗੀ ਅਤੇ ਮਾਈਕਰੋਸੋਫਟ ਦਾ ਨਾਂ ਖਤਮ ਹੋ ਜਾਏਗਾ। ਪਰ ਬਿੱਲ ਨੇ ਹਾਰ ਨਹੀਂ ਮੰਨੀ। ਉਹ ਸਿਰਫ ਕੁਝ 4-5 ਘੰਟਿਆਂ ਲਈ ਸੌਂਦੇ ਸਨ ਅਤੇ ਲਗਾਤਾਰ ਮਾਈਕਰੋਸੋਫਟ ਨੂੰ ਅੱਗੇ ਲੈ ਜਾਣ ਲਈ ਆਪਣੇ ਕਮਰੇ 'ਚ ਬੈਠੇ
ਰਹਿੰਦੇ। Didn't have before. You know, he'd always been very, very hard driving, very demanding, and this may have helped him understand a little bit better in terms of what other people go through.
1984 ch Time magazine de mukh panne te Bill di photo chapi te Microsoft da oh iklauta chehra ban ke ubre. Saal 1986 ch ohna Windows naam da nava operating system jadon launch kita ta Techno World ne us da swagat kita te saal de ant tak ohna Microsoft nu ਜਨਤਕ ਕਰ ਦਿੱਤਾ, ਯਾਨੀ ਕੰਪਨੀ ਦੇ ਸ਼ੇਅਰ ਬਾਜ਼ਾਰ ਵਿੱਚ ਵਿਕਣ ਲੱਗੇ ਤੇ ਬਿੱਲ ਰਾਤੋ ਰਾਤ ਲੱਖਪਤੀ ਤੋਂ ਕਰੋੜਪਤੀ ਬਣ ਗਏ। ਇਹ ਗੱਲ IBM ਨੂੰ ਹਜ਼ਮ ਨਾ ਹੋਈ ਤੇ ਉਹਨਾਂ ਨੇ ਵਿੰਡੋਜ਼ ਨੂੰ ਫੇਲ ਕਰਨ ਲਈ OS2 ਨਾਂ ਦਾ ਓਪਰੇਟਿੰਗ ਸਿਸਟਮ ਲਿਆਉਂਦਾ। ਮਾਈਕਰੋਸੋਫਟ ਇੱਕ ਵਾਰ ਫਿਰ ਤੋਂ ਨਾ ਪਛੜ ਜਾਏ, ਇਸ ਲਈ ਬਿੱਲ ਨੇ ਇੱਕ ਤੋਂ ਬਾਅਦ ਇੱਕ ਵੱਡੀ ਚਾਲ ਚੱਲੀ। ਜਿੱਥੇ ਉਹਨਾਂ ਨੂੰ ਤਕਨੀਕ ਦਾ ਗਿਆਨ ਸੀ, ਉੱਥੇ ਹੀ ਬਿੱਲ ਬਿਜ਼ਨਸ ਦੀ ਦੁਨੀਆ ਵਿੱਚ ਮਗਰਮੱਛ ਮੰਨੇ ਜਾਂਦੇ ਸਨ। ਉਹਨਾਂ ਖੁਦ ਕੰਪਨੀ ਦੇ TV ਇਸ਼ਤਿਹਾਰਾਂ 'ਚ ਆਉਣਾ ਸ਼ੁਰੂ ਕਰ ਦਿੱਤਾ।
The internet, it fits your life or your complete lack thereof. On the information superhighway, there are passengers and there are drivers.
ਜਨਵਰੀ 1994 ਵਿੱਚ ਬਿੱਲ ਦਾ ਵਿਆਹ ਮੈਲਿੰਡਾ ਨਾਲ ਹੋਇਆ, ਪਰ 5 ਮਹੀਨਿਆਂ ਬਾਅਦ ਹੀ ਨਾਮੁਰਾਦ ਕੈਂਸਰ ਫਿਰ ਤੋਂ ਬਿੱਲ ਦੇ ਕਰੀਬੀ ਯਾਨੀ ਉਹਨਾਂ ਦੀ ਮਾਤਾ ਨੂੰ ਨਿਕਲ ਗਈ। ਉਧਰੋਂ ਐਪਲ ਤੇ IBM ਜਿਹੀਆਂ ਕੰਪਨੀਆਂ ਨੇ ਕੇਸ ਕਰ ਦਿੱਤਾ ਕਿ ਮਾਈਕਰੋਸੋਫਟ ਬਾਜ਼ਾਰ 'ਚ ਦਬਦਬਾ ਬਣਾ ਰਿਹਾ। ਬਿੱਲ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪਿਆ। ਜਿਹੜੇ ਕੰਪਿਊਟਰ ਕੰਮ ਵਿੱਚ ਨਹੀਂ ਸਨ, ਉਹਨਾਂ ਤੋਂ ਸੋਫਟਵੇਅਰ ਦੀ ਲਾਇਸੈਂਸ ਫੀਸ ਨਾ ਲੈਣ ਦਾ ਕਰਾਰ ਕਰ ਬਿਲ ਉਸ ਕੇਸ ਵਿੱਚੋਂ ਬਰੀ ਹੋਏ ਤੇ ਸਾਲ 1995 'ਚ ਵਿੰਡੋਜ਼ 95 ਨੂੰ ਬਹੁਤ ਵੱਡੇ ਪੈਮਾਨੇ 'ਤੇ ਜਾਰੀ ਕੀਤਾ ਗਿਆ।
Welcome, Microsofties. Nice to have you all here. As you know, I'm host of the Tonight Show on NBC, which stands for Now Bill Compatible. But now let's welcome the chairman of Microsoft. Listen to this. This is a man so successful, his chauffeur is Ross Perot, ladies and gentlemen. Please welcome Bill Gates and the Bill Gates Dancers.
ਵਿੰਡੋਜ਼ 95 ਦੀਆਂ ਲਾਇਸੈਂਸ ਪ੍ਰਤੀਆਂ ਹੱਥੋਂ ਹੱਥ ਵਿਕੀਆਂ। ਅਗਲੇ 20 ਸਾਲ ਬਿਲ ਗੇਟਸ ਅਮਰੀਕਾ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ 'ਚ ਸਿਖਰ 'ਤੇ ਲਗਾਤਾਰ ਕਾਬਜ਼ ਹੁੰਦੇ ਰਹੇ। ਉਸ ਤੋਂ ਬਾਅਦ ਅੱਜ ਤੱਕ ਮਾਈਕਰੋਸਾਫਟ ਲਗਾਤਾਰ ਬੁਲੰਦੀਆਂ ਸਰ ਕਰ ਰਹੀ ਹੈ। ਇਸ ਸਾਰੇ ਸਫ਼ਰ ਦੌਰਾਨ ਬਿਲ ਨੇ ਇੱਕ ਗੱਲ ਸਿੱਖ ਲਈ ਕਿ ਪੈਸਾ ਹੀ ਸਭ ਕੁਝ ਨਹੀਂ ਹੈ। ਉਹਨਾਂ ਆਪਣੀ ਪਤਨੀ ਨਾਲ ਮਿਲ ਕੇ ਬਿਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਸ਼ੁਰੂ ਕੀਤੀ, ਜੋ ਦੁਨੀਆ ਦੀ ਸਭ ਤੋਂ ਵੱਡੀ ਚੈਰੀਟੇਬਲ ਸੰਸਥਾ ਹੈ। ਪਿਛਲੇ ਹੀ ਸਾਲ ਫਾਊਂਡੇਸ਼ਨ ਨੇ ਮਾਈਕਰੋਸਾਫਟ ਦੇ ਕਰੀਬ 6.4 ਕਰੋੜ ਡਾਲਰ ਦੇ ਸ਼ੇਅਰ ਦਾਨ ਕੀਤੇ। ਬਿਲ ਤੇ ਉਹਨਾਂ ਦੀ ਪਤਨੀ ਦੁਨੀਆ ਭਰ ਦੇ ਅਲਪ ਵਿਕਸਿਤ ਦੇਸ਼ਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਵੀ ਖੁਦ ਚੁੱਕਦੇ ਨੇ। ਬਿਲ ਗੇਟਸ ਨੇ ਜਦੋਂ ਸਹੁੰ ਚੁੱਕੀ ਕਿ ਉਹ ਮਰਨ ਤੱਕ 70 ਬਿਲੀਅਨ ਡਾਲਰ ਦਾਨ ਕਰਨਾ ਚਾਹੁੰਦੇ ਨੇ ਤਾਂ ਦੁਨੀਆ ਭਰ 'ਚ ਇਸ ਦਾਨਵੀਰ ਦੀਆਂ ਮਿਸਾਲਾਂ ਮਿਲਣ ਲੱਗੀਆਂ। ਸੰਸਥਾ ਕੋਲ ਇਸ ਵੇਲੇ 41 ਬਿਲੀਅਨ ਅਮਰੀਕੀ ਡਾਲਰਾਂ ਦੀ ਸਰਮਾਏਦਾਰੀ ਹੈ। ਗੇਟਸ ਫਾਊਂਡੇਸ਼ਨ ਦੀ ਟੈਗਲਾਈਨ ਵੀ ਹੈ, ਆਲ ਲਾਈਵਜ਼ ਹੈਵ ਇਕੁਅਲ ਵੈਲਿਊ, ਯਾਨੀ ਸਮੁੱਚੀ ਮਾਨਵਤਾ ਦਾ ਜੀਵਨ ਪੱਧਰ ਇੱਕੋ ਜਿਹਾ ਹੋਵੇ। ਗੇਟਸ ਦੇ ਪਰਉਪਕਾਰੀ ਚਿਹਰੇ ਦਾ ਇਹ ਸਿਰਫ ਇੱਕ ਪਾਸਾ ਹੈ। ਸਾਲ 2010 ਬਿਲ ਗੇਟਸ ਤੇ ਦੁਨੀਆ ਦੇ ਇੱਕ ਹੋਰ ਸਭ ਤੋਂ ਅਮੀਰ ਤਰਾਜ਼ ਵਿਅਕਤੀ ਵਾਰਨ ਬਫਟ ਨੇ ਇੱਕ ਮੁਹਿੰਮ ਚਲਾਈ, ਗਿਵਿੰਗ ਪਲੈਜ। ਬੀੜਾ ਚੁੱਕਿਆ ਗਿਆ ਕਿ ਦੁਨੀਆ ਭਰ ਦੇ ਸਭ ਤੋਂ ਅਮੀਰ ਲੋਕਾਂ ਨੂੰ, ਅਰਬਪਤੀਆਂ ਨੂੰ, ਖਰਬਪਤੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਕਿ ਉਹ ਘੱਟੋ ਘੱਟ ਆਪਣੀ ਕਮਾਈ 'ਚੋਂ ਅੱਧਾ ਹਿੱਸਾ ਦਾਨ ਲਿਖੇ ਲਗਾਉਣ। ਫਾਊਂਡੇਸ਼ਨ ਨੇ ਲੋਕ ਭਲਾਈ ਦੇ ਜੋ ਅਹਿਦ ਲਏ ਉਹ ਵਾਕਈ ਕਿਸੇ ਪ੍ਰੇਰਣਾ ਤੋਂ ਘੱਟ ਨਹੀਂ। ਮਲੇਰੀਆ, TB ਤੇ HIV ਜਿਹੀਆਂ ਬਿਮਾਰੀਆਂ ਦੀ ਰੋਕਥਾਮ ਖਾਤਰ ਸੰਸਥਾ ਵੱਲੋਂ ਲੱਖਾਂ ਡਾਲਰ ਖਰਚੇ ਜਾਂਦੇ ਨੇ। ਅਫਰੀਕੀ ਮੁਲਕਾਂ ਵਿੱਚ ਮਲੇਰੀਆ ਖਿਲਾਫ਼ ਛੇੜੀ ਜੰਗ ਲਈ ਗੇਟਸ ਫਾਊਂਡੇਸ਼ਨ ਨੇ 2 ਬਿਲੀਅਨ ਅਮਰੀਕੀ ਡਾਲਰ ਦੀ ਰਕਮ ਲਗਾ ਦਿੱਤੀ। ਕੌਮਾਂਤਰੀ ਪੱਧਰ 'ਤੇ ਮਲੇਰੀਆ ਕੰਟਰੋਲ ਕਰਨ ਲਈ ਜਿੰਨੀਆਂ ਗ੍ਰਾਂਟਾਂ ਵੰਡੀਆਂ ਗਈਆਂ ਉਸ ਵਿੱਚੋਂ 50% ਕੇਵਲ ਫਾਊਂਡੇਸ਼ਨ ਵੱਲੋਂ ਖਰਚੀ ਗਈ। ਨਾਈਜੀਰੀਆ, ਅਫਗਾਨਿਸਤਾਨ ਤੇ ਪਾਕਿਸਤਾਨ ਨੂੰ ਪੋਲੀਓ ਮੁਕਤ ਬਣਾਉਣ ਲਈ ਆਉਣ ਵਾਲਾ ਸਾਰਾ ਖਰਚ ਇਸ ਸੰਸਥਾ ਚੁੱਕ ਰਹੀ ਹੈ। ਵਿਸ਼ਵ ਭਰ ਵਿੱਚ ਫਾਊਂਡੇਸ਼ਨ ਆਪਣੇ ਪੈਸੇ ਨੂੰ ਜ਼ਮੀਨੀ ਪੱਧਰ 'ਤੇ ਲਿਜਾ ਕੇ ਖਰਚ ਕਰ ਸਕੇ, ਇਸ ਖਾਤਰ ਬਿਲ ਤੇ ਮੈਲਿੰਡਾ ਗੇਟਸ ਫਾਊਂਡੇਸ਼ਨ ਦੇ ਸੀਐਟਲ ਸਥਿਤ ਮੁੱਖ ਦਫ਼ਤਰ ਤੋਂ ਇਲਾਵਾ ਦੁਨੀਆ ਦੇ 6 ਹੋਰਨਾਂ ਮੁਲਕਾਂ 'ਚ ਪੱਕੇ ਟਿਕਾਣੇ ਨੇ, ਜਿਨ੍ਹਾਂ ਵਿੱਚ ਚੀਨ, ਇੰਗਲੈਂਡ, ਇਥੋਪੀਆ, ਦੱਖਣੀ ਅਫਰੀਕਾ, ਨਾਈਜੀਰੀਆ ਤੇ ਭਾਰਤ ਵੀ ਹੈ। ਸਿਹਤ ਸੰਭਾਲ ਤੋਂ ਬਿਨਾਂ ਸੰਸਥਾ ਵੱਲੋਂ ਸਿੱਖਿਆ ਤੇ ਪਰਿਵਾਰ ਭਲਾਈ ਦੇ ਕਾਰਜਾਂ ਲਈ ਵੀ ਦਿਲ ਖੋਲ੍ਹ ਕੇ ਖਰਚ ਕੀਤਾ ਜਾਂਦਾ ਹੈ। ਇਸ ਵੇਲੇ ਦੁਨੀਆ ਭਰ ਵਿੱਚ 1400 ਤੋਂ ਜ਼ਿਆਦਾ ਲੋਕ ਸੰਸਥਾ ਲਈ ਕੰਮ ਕਰ ਰਹੇ ਨੇ ਤੇ ਸੰਸਥਾ ਦੇ ਮਿਸ਼ਨ 100 ਤੋਂ ਵਧੇਰੇ ਮੁਲਕਾਂ ਵਿੱਚ ਚੱਲ ਰਹੇ ਨੇ। ਸਾਫਟਵੇਅਰ ਦੇ ਸੁਲਤਾਨ ਦਾ ਦਿਲ ਕਿੰਨਾ ਸੌਫਟ ਹੈ, ਇਹ ਗੱਲ ਤਾਂ ਹੁਣ ਜੱਗੋਂ ਲੁਕੀ ਨਹੀਂ ਹੈ। ਬਿਲ ਮੰਨਦੇ ਨੇ ਕਿ ਉਹ ਆਪਣੇ ਬੱਚਿਆਂ ਨੂੰ ਬਹੁਤ ਚੰਗੀ ਸਿੱਖਿਆ ਤੇ ਠੀਕ ਠਾਕ ਜ਼ਿੰਦਗੀ ਬਸਰ ਕਰਨ ਜੋਗੀ ਰਕਮ ਛੱਡਣਾ ਚਾਹੁੰਦੇ ਨੇ ਤਾਂ ਜੋ ਉਹ ਸਫਲ ਇਨਸਾਨ ਬਣ ਸਕਣ, ਪਰ ਅਮੀਰ ਬਣਨ ਲਈ ਉਹਨਾਂ ਨੂੰ ਖੁਦ ਕੋਸ਼ਿਸ਼ ਕਰਨੀ ਪਏਗੀ। ਅੱਜ ਦੀ ਤਾਰੀਖ 'ਚ ਮਾਈਕਰੋਸਾਫਟ ਦੇ ਨਿਰਮਾਤਾ ਬਿਲ ਗੇਟਸ ਇੱਕ ਦਾਨਵੀਰ ਹੀ ਨਹੀਂ ਬਲਕਿ ਇੱਕ ਦਾਰਸ਼ਨਿਕ ਵਜੋਂ ਵੀ ਰੋਲ ਨਿਭਾ ਰਹੇ ਨੇ ਤੇ ਦੁਨੀਆ ਭਰ 'ਚ ਲੱਖਾਂ ਕਰੋੜਾਂ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਨੇ। ਸੋਚੋ, ਜੇਕਰ ਸਾਡੀ ਜ਼ਿੰਦਗੀ 'ਚ ਕੱਟ ਕਾਪੀ ਪੇਸਟ ਦੇਣ ਵਾਲੇ ਬਿਲ ਗੇਟਸ ਨਾ ਹੁੰਦੇ ਤਾਂ ਕੀ ਹੁੰਦਾ? ਕੰਪਿਊਟਰ ਨੂੰ ਇੰਨਾ ਆਸਾਨ ਬਣਾ ਦੇਣ ਵਾਲੇ ਬਿਲ ਹਮੇਸ਼ਾ ਇਹ ਮੰਨਦੇ ਨੇ ਕਿ ਜ਼ਿੰਦਗੀ ਦਾ ਕੀਬੋਰਡ ਵੀ ਅੱਖਰਾਂ ਵਾਂਗ ਤਰਤੀਬ 'ਚ ਨਹੀਂ ਹੈ, ਪਰ ਜੇਕਰ ਤੁਸੀਂ ਆਪਣੀ ਜ਼ਿੰਦਗੀ ਜਿਉਣ ਦੇ ਤਰੀਕੇ ਨੂੰ ਸਮਝ ਲੈਂਦੇ ਹੋ ਤਾਂ ਨਤੀਜੇ ਆਸਾਨ ਹੋ ਜਾਣਗੇ। ਪ੍ਰੇਰਣਾ ਦੇ ਸਰੋਤ ਨੂੰ SBS ਪੰਜਾਬੀ ਦਾ ਸਲਾਮ। ਗੌਤਮ ਕਪਿਲ ਦੇ ਅਲਫਾਜ਼ ਤੇ ਆਵਾਜ਼ 'ਚ ਇੰਨਾ ਹੀ। ਧੰਨਵਾਦ।